ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕੁਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 71 ਤੇ ਗੌਰ ਖੋਸ ਕਰਾਂਗੇ, ਜਿਸ ਦਾ ਉਨਵਾਨ ਏ ਦੋ ਅਹਿਮ ਤਮਸੀਲਾਂ। ਪਿਛਲੇ ਪ੍ਰੋਗਰਾਮ ਵਿੱਚ ਸਾਨੂੰ ਪਤਾ ਚੱਲਿਆ ਕਿ ਯਿਸੂ ਅਲਮਸੀਹ ਦਾ ਇਖਤਿਆਰ ਇੱਕ ਨਬੀ ਦੇ ਇਖਤਿਆਰ ਤੋਂ ਆਲਾ ਤੇ ਬਾਲਾ ਸੀ। ਯਿਸੂ ਖੁਦਾ ਦੀ ਕੁਦਰਤ ਤੇ ਅਲੂਹੀਅਤ ਤੋਂ ਮਾਮੂਰ ਸੀ। ਉਹ ਇਨਸਾਨੀ ਵਜੂਦ ਵਿੱਚ ਖੁਦਾ ਦੀ ਕਾਮਲ ਕੁਦਰਤ ਸੀ। ਇਸ ਲਈ ਉਹ ਹਰ ਤੂਫਾਨ ਨੂੰ ਰੋਕ ਦਿੰਦਾ, ਨਾਪਾਕ ਰੂਹਾਂ ਨੂੰ ਕੱਢ ਦਿੰਦਾ, ਹਰ ਬਿਮਾਰੀ ਤੋਂ ਸ਼ਿਫਾ ਦਿੰਦਾ, ਅੰਨਿਆਂ ਨੂੰ ਬਿਨਾਈ ਤੇ ਗੁਨਾਹਗਾਰਾਂ ਨੂੰ ਰਿਹਾਈ ਤੇ ਮੁਰਦਿਆਂ ਨੂੰ ਜ਼ਿੰਦਗੀ ਦਾ ਤੋਹਫ਼ਾ ਦੁਬਾਰਾ ਤੋਂ ਬਖਸ਼ ਦਿੰਦਾ। ਅੱਜ ਅਸੀਂ ਜ਼ਿਲ੍ਹੇ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਦੇ ਹੋਇਆਂ ਸਿੱਖਾਂਗੇ ਕਿ ਯਿਸੂ ਨੇ ਲੋਕਾਂ ਦੇ ਹਜੂਮ ਨੂੰ ਤਮਸੀਲਾਂ ਵਿੱਚ ਤਾਲੀਮ ਦਿੱਤੀ। ਯਿਸੂ ਨੇ ਅਕਸਰ ਤੇ ਬੇਸ਼ਤਰ ਸੱਚਾਈ ਨੂੰ ਤਮਸੀਲ ਦੀ ਸੂਰਤ ਵਿੱਚ ਪੇਸ਼ ਕੀਤਾ, ਕਿਉਂਕਿ ਆਲੇ ਦੁਆਲੇ ਦੇ ਬੜੇ ਸਾਰੇ ਲੋਕ ਜਿਹੜੇ ਯਿਸੂ ਦੇ ਪਿੱਛੇ ਪਿੱਛੇ ਟੁਰਦੇ ਸਨ ਉਹ ਹਕੀਕਤ ਵਿੱਚ ਖੁਦਾ ਦੇ ਕਲਾਮ ਨੂੰ ਜਾਣਨਾ ਨਾ ਚਾਹੁੰਦੇ ਸਨ। ਉਹ ਸਿਰਫ ਬਦਨੀ ਸ਼ਿਫਾ ਵਾਸਤੇ ਯਿਸੂ ਦੇ ਪਿੱਛੇ ਪੇ ਰਹਿੰਦੇ ਸਨ, ਮਗਰ ਆਪਣੀ ਗੁਨਾਹ ਆਲੂਦਾ ਰੂਹਾਂ ਦੀ ਸ਼ਿਫਾ ਨਹੀਂ ਚਾਹੁੰਦੇ ਸਨ। ਇਬਾਦਤ ਖਾਨਿਆਂ ਦੇ ਸਰਦਾਰ ਤੇ ਫਰੀਸੀ ਉਸ ਖੋਜ ਵਿੱਚ ਰਹਿੰਦੇ ਸਨ ਕਿ ਉਹਦੀ ਜ਼ੁਬਾਨ ਵਿੱਚੋਂ ਐਸੀ ਗੱਲ ਸੁਣੀਏ ਤਾਂ ਕਿ ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਕਤਲ ਕਰਨ ਦਾ ਬਹਾਨਾ ਮਿਲ ਜਾਏ। ਜਦੋਂ ਲੋਕ ਹਜੂਮ ਵਿੱਚ ਮੌਜੂਦ ਹੁੰਦੇ ਉਸ ਵੇਲੇ ਯਿਸੂ ਉਹਨਾਂ ਨੂੰ ਤਮਸੀਲਾਂ ਵਿੱਚ ਤਾਲੀਮ ਦਿੰਦਾ। ਉਹ ਤਮਸੀਲਾਂ ਦਾ ਮਤਲਬ ਸਮਝਾਉਣ ਵਾਸਤੇ ਐਸੇ ਵਕਤ ਇੰਤਜ਼ਾਰ ਵਿੱਚ ਹੁੰਦਾ ਜਦੋਂ ਉਹਦੇ ਅਸਲੀ ਪੈਰੋਕਾਰ ਇਕੱਲੇ ਉਹਦੇ ਨਾਲ ਹੁੰਦੇ। ਖੁਦਾ ਚਾਹੁੰਦਾ ਹੈ ਕਿ ਹਰ ਸ਼ਖਸ ਸੱਚਾਈ ਕੋਲੋਂ ਵਾਕਫ ਹੋ ਜਾਏ ਤੇ ਜ਼ਿੰਦਗੀ ਪਾਏ, ਲੇਕਿਨ ਜੇ ਤੁਹਾਡੇ ਦਿਲ ਸਾਫ਼ ਨਹੀਂ ਹੋਵਣਗੇ ਤੇ ਖੁਦਾ ਆਪਣੀ ਸੱਚਾਈ ਸਾਡੇ ਤੇ ਜ਼ਾਹਿਰ ਨਹੀਂ ਕਰੇਗਾ। ਖੁਦਾ ਚਾਹੁੰਦਾ ਕਿ ਅਸੀਂ ਸੱਚਾਈ ਦੀ ਤਲਾਸ਼ ਕਰੀਏ। ਜਦੋਂ ਕਿ ਦੁਨੀਆਂ ਦੇ ਅਕਸਰ ਲੋਕ ਦੁਨਿਆਵੀ ਮਾਲ ਤੇ ਦੌਲਤ ਦੀ ਤਲਾਸ਼ ਵਿੱਚ ਮਗਨ ਰਹਿੰਦੇ ਨੇ। ਸੁਲੇਮਾਨ ਨਬੀ ਨੇ ਆਖਿਆ ਕਿ ਉਹਨੂੰ ਐਸਾ ਲੱਭੋ ਜਿਵੇਂ ਚਾਂਦੀ ਤੇ ਉਹਦੀ ਐਸੀ ਤਲਾਸ਼ ਕਰੋ ਜਿਵੇਂ ਪੋਸ਼ੀਦਾ ਖਜ਼ਾਨਿਆਂ ਦੀ, ਤੇ ਤੁਸੀਂ ਖੁਦਾ ਦੇ ਖੌਫ ਨੂੰ ਸਮਝੋਗੇ ਤੇ ਖੁਦਾ ਦੀ ਮਾਰਫਤ ਨੂੰ ਹਾਸਲ ਕਰੋਗੇ। ਤੁਹਾਡਾ ਕੀ ਖਿਆਲ ਏ ਕਿ ਤੁਸੀਂ ਖੁਦਾ ਦੀ ਸੱਚਾਈ ਨੂੰ ਦੁਨੀਆਂ ਦੇ ਮਾਲੋ ਜ਼ਰ ਤੋਂ ਜ਼ਿਆਦਾ ਅਜ਼ੀਜ਼ ਰੱਖਦੇ ਹੋ? ਕਿ ਖੁਦਾ ਦਾ ਸੱਚਾ ਕਲਾਮ ਤੁਹਾਡੇ ਦਿਲੋ ਦਿਮਾਗ ਵਿੱਚ ਸਮਾ ਗਿਆ ਏ? ਸ਼ਾਇਦ ਤੁਸੀਂ ਆਪਣੇ ਦਿਲ ਦੀ ਹਾਲਤ ਨੂੰ ਨਹੀਂ ਜਾਣਦੇ ਕਿ ਖੁਦਾ ਦੇ ਸਾਹਮਣੇ ਕੈਸਾ ਏ। ਜੇ ਤੁਹਾਡੇ ਦਿਲ ਦੀ ਕੈਫੀਅਤ ਐਸੀ ਏ ਤੇ ਫਿਰ ਬੀਜ ਬੋਵਣ ਵਾਲੇ ਦੀ ਤਮਸੀਲ ਖੁਦਾਮਦ ਯਿਸੂ ਦੀ ਜ਼ੁਬਾਨ ਤੋਂ ਸੁਣੋ। ਅਸੀਂ ਲੂਕਾ ਦੀ ਇੰਜੀਲ ਦੇ 8ਵੇਂ ਬਾਬ ਵਿੱਚ ਸੁਣਾਂਗੇ, ਖੁਦਾ ਦਾ ਕਲਾਮ ਬਿਆਨ ਕਰਦਾ ਹੈ। ਫਿਰ ਜਦੋਂ ਵੱਡੀ ਭੀੜ ਜਮ੍ਹਾਂ ਹੋਈ ਤੇ ਹਰ ਸ਼ਹਿਰ ਦੇ ਲੋਕ ਉਹਦੇ ਕੋਲ ਚਲੇ ਆਉਂਦੇ ਸਨ ਤੇ ਉਹਨੇ ਤਮਸੀਲ ਵਿੱਚ ਆਖਿਆ ਕਿ ਇੱਕ ਬੋਵਣ ਵਾਲਾ ਆਪਣਾ ਬੀਜ ਬੋਵਣ ਨਿਕਲਿਆ ਤੇ ਬੋਵਣ ਵੇਲੇ ਕੁਝ ਰਾਹ ਦੇ ਕਿਨਾਰੇ ਡਿੱਗਾ ਤੇ ਰੋਂਦਿਆ ਗਿਆ ਤੇ ਹਵਾ ਦੇ ਪਰਿੰਦਿਆਂ ਨੇ ਉਹਨੂੰ ਚੁਗ ਲਿੱਤਾ ਤੇ ਕੁਝ ਚਟਾਨ ਤੇ ਡਿੱਗਾ ਤੇ ਉੱਗ ਕੇ ਸੁੱਕ ਗਿਆ, ਇਸ ਲਈ ਕਿ ਉਹਨੂੰ ਤਰੀ ਨਾ ਪਹੁੰਚੀ ਤੇ ਕੁਝ ਝਾੜੀਆਂ ਵਿੱਚ ਡਿੱਗਾ ਤੇ ਝਾੜੀਆਂ ਨੇ ਨਾਲ ਨਾਲ ਵੱਧ ਕੇ ਉਹਨੂੰ ਦਬਾ ਲਿੱਤਾ ਤੇ ਕੁਝ ਐਸੀ ਜ਼ਮੀਨ ਵਿੱਚ ਡਿੱਗਾ ਤੇ ਉੱਗ ਕੇ ਸੌ ਗੁਣਾ ਫਲ ਲਿਆ। ਇਹ ਕਹਿ ਕੇ ਉਹਨੇ ਪੁਕਾਰਿਆ, ਜਿਹਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਏ। ਉਹਦੇ ਸ਼ਾਗਿਰਦਾਂ ਨੇ ਉਹਨੂੰ ਪੁੱਛਿਆ ਕਿ ਇਹ ਤਮਸੀਲ ਕੀ ਏ? ਉਹਨੇ ਆਖਿਆ ਕਿ ਤੁਹਾਨੂੰ ਖੁਦਾ ਦੀ ਬਾਦਸ਼ਾਹੀ ਦੇ ਬੇਦਾਂ ਦੀ ਸਮਝ ਦਿੱਤੀ ਗਈ ਹੈ, ਮਗਰ ਹੋਰਾਂ ਨੂੰ ਤਮਸੀਲਾਂ ਵਿੱਚ ਸੁਣਾਇਆ ਜਾਂਦਾ ਹੈ ਤਾਂ ਕਿ ਵੇਖਦਿਆਂ ਹੋਇਆਂ ਨਾ ਵੇਖਣ ਤੇ ਸੁਣਦਿਆਂ ਹੋਇਆਂ ਨਾ ਸਮਝਣ। ਉਹ ਤਮਸੀਲ ਇਹ ਵੇ ਕਿ ਬੀਜ ਖੁਦਾ ਦਾ ਕਲਾਮ ਏ, ਰਾਹ ਦੇ ਕਿਨਾਰੇ ਦੇ ਉਹ ਨੇ ਜਿਨ੍ਹਾਂ ਨੇ ਸੁਣਿਆ, ਫਿਰ ਅਬਲੀਸ ਆ ਕੇ ਕਲਾਮ ਨੂੰ ਉਹਨਾਂ ਦੇ ਦਿਲ ਵਿੱਚੋਂ ਖੋਹ ਕੇ ਲੈ ਗਿਆ। ਇੰਜ ਨਾ ਹੋਏ ਕਿ ਈਮਾਨ ਲਿਆ ਕੇ ਨਜਾਤ ਪਾਣ। ਤੇ ਚਟਾਨ ਦੇ ਉਹ ਨੇ ਜਿਨ੍ਹਾਂ ਨੇ ਸੁਣ ਕੇ ਕਲਾਮ ਨੂੰ ਖੁਸ਼ੀ ਦੇ ਨਾਲ ਕਬੂਲ ਕਰ ਲਿੱਤਾ, ਲੇਕਿਨ ਜੜ ਨਹੀਂ ਰੱਖਦੇ, ਮਗਰ ਕੁਛ ਅਰਸੇ ਤੱਕ ਇਮਾਨ ਰੱਖ ਕੇ ਅਜ਼ਮਾਇਸ਼ ਦੇ ਵੇਲੇ ਫਿਰ ਜਾਂਦੇ ਨੇ। ਅਤੇ ਜਿਹੜਾ ਝਾੜੀਆਂ ਵਿੱਚ ਪਿਆ ਉਹਦੇ ਤੋਂ ਉਹ ਲੋਕ ਮੁਰਾਦ ਨੇ ਜਿਨ੍ਹਾਂ ਨੇ ਸੁਣਿਆ, ਲੇਕਿਨ ਉਸ ਜ਼ਿੰਦਗੀ ਦੀ ਫਿਕਰ ਅਤੇ ਦੌਲਤ ਅਤੇ ਐਸ਼ੋ ਇਸ਼ਰੇ ਵਿੱਚ ਫਸ ਗਏ ਅਤੇ ਉਹਨਾਂ ਦਾ ਫਲ ਪੱਕਿਆ ਨਹੀਂ। ਮਗਰ ਚੰਗੀ ਜ਼ਮੀਨ ਦੇ ਉਹ ਨੇ ਜਿਹੜੇ ਕਲਾਮ ਨੂੰ ਸੁਣ ਕੇ ਉਮਦਾ ਅਤੇ ਨੇਕ ਦਿਲ ਵਿੱਚ ਸੰਭਾਲੇ ਰਹਿੰਦੇ ਨੇ ਅਤੇ ਸਬਰ ਦੇ ਨਾਲ ਫਲ ਲਿਆਉਂਦੇ ਨੇ। ਕੀ ਬੀਜ ਬਹੁਣ ਵਾਲੇ ਦੀ ਤਮਸੀਲ ਦਾ ਮਤਲਬ ਤੁਹਾਨੂੰ ਸਮਝ ਆਇਆ? ਇਸ ਤਮਸੀਲ ਵਿੱਚ ਅਸੀਂ ਬੀਜ ਅਤੇ ਜ਼ਮੀਨ ਨੂੰ ਵੇਖਦੇ ਹਾਂ। ਬੀਜ ਕਿਸ ਚੀਜ਼ ਦੀ ਮਿਸਾਲ ਹੈ? ਖੁਦਾਮ ਯਿਸੂ ਮਸੀਹ ਨੇ ਫਰਮਾਇਆ, ਬੀਜ ਖੁਦਾ ਦੇ ਕਲਾਮ ਨੂੰ ਜ਼ਾਹਿਰ ਕਰਦਾ। ਜ਼ਮੀਨ ਕੀ ਹੈ? ਇਹ ਕਿਸ ਨੂੰ ਜ਼ਾਹਿਰ ਕਰਦੀ ਹੈ? ਜ਼ਮੀਨ ਇਨਸਾਨ ਦੇ ਦਿਲ ਨੂੰ ਜ਼ਾਹਿਰ ਕਰਦੀ ਹੈ। ਹਾਂ, ਖੁਦਾ ਦਾ ਕਲਾਮ ਚੰਗੇ ਬੀਜ ਦੀ ਤਰ੍ਹਾਂ ਹੈ, ਕਿਉਂਕਿ ਇਹ ਜ਼ਿੰਦਾ ਅਤੇ ਮੌਸਰ ਹੈ ਅਤੇ ਇਸ ਵਿੱਚ ਕੁਦਰਤ ਹੈ ਜੋ ਇਮਾਨ ਲਿਆਉਣ ਵਾਲਿਆਂ ਨੂੰ ਹਮੇਸ਼ਾ ਦੀ ਜ਼ਿੰਦਗੀ ਦਿਲਾਉਂਦੀ ਹੈ, ਦਿਲਾਂ ਨੂੰ ਤਬਦੀਲ ਕਰਕੇ ਬਾ ਬਰਕਤ ਬਣਾਉਂਦੀ ਹੈ ਅਤੇ ਜ਼ਿੰਦਗੀ ਨੂੰ ਪੁਰਫਜ਼ਲ ਅਤੇ ਬਾ ਅਮਲ ਅਤੇ ਪੁਰਅਮਨ ਅਤੇ ਰਾਸਤਬਾਜ਼ ਬਣਾਉਂਦੀ ਹੈ। ਤਾਹਮ ਇਨਸਾਨ ਦਾ ਦਿਲ ਜ਼ਮੀਨ ਦੀ ਤਰ੍ਹਾਂ ਹੈ, ਜਿਹੜਾ ਖੁਸ਼ਕ, ਬੰਜਰ, ਪਥਰੀਲੀ ਅਤੇ ਨਰਮ ਹੁੰਦੀ ਹੈ। ਆਓ ਜ਼ਰਾ ਇਸ ਜ਼ਮੀਨ 'ਤੇ ਗੌਰ ਕਰੀਏ। ਸਾਡੇ ਵਿੱਚੋਂ ਇਸ ਤਮਸੀਲ ਵਿੱਚ ਕਿੰਨੀਆਂ ਕਿਸਮ ਦੀ ਜ਼ਮੀਨ ਅਸੀਂ ਵੇਖ ਸਕਦੇ ਹਾਂ? ਅਸੀਂ ਵੇਖਾਂਗੇ ਕਿ ਬੀਜ ਚਾਰ ਕਿਸਮ ਦੀ ਜ਼ਮੀਨ 'ਤੇ ਡਿੱਗਿਆ। ਕੁਝ ਬੀਜ ਰਾਹ ਦੇ ਕਿਨਾਰੇ ਸਖ਼ਤ ਜ਼ਮੀਨ 'ਤੇ ਡਿੱਗਾ, ਕੁਝ ਬੀਜ ਪਥਰੀਲੀ ਅਤੇ ਰੋੜੇਦਾਰ ਜ਼ਮੀਨ 'ਤੇ ਡਿੱਗਾ, ਕੁਝ ਬੀਜ ਕੰਢਿਆਂਦਾਰ ਝਾੜੀਆਂ ਵਿੱਚ ਜਾ ਪਿਆ ਅਤੇ ਕੁਝ ਬੀਜ ਚੰਗੀ, ਨਰਮ ਅਤੇ ਜ਼ਰਖੇਜ਼ ਜ਼ਮੀਨ 'ਤੇ ਡਿੱਗਾ। ਪਹਿਲੀ ਕਿਸਮ ਯਿਸੂ ਨੇ ਸਿਖਾਇਆ ਹੈ ਕਿ ਦੁਨੀਆਂ ਦੇ ਅਕਸਰ ਲੋਕ ਐਸੇ ਨੇ ਜਿਨ੍ਹਾਂ ਦੇ ਦਿਲ ਸਖ਼ਤ ਰਾਹ ਅਤੇ ਪਗਡੰਡੀ ਦੀ ਮਾਨਦ ਨੇ। ਲੋਕ ਇਸ ਰਾਹ 'ਤੇ ਜਾਂ ਪਗਡੰਡੀ 'ਤੇ ਟੁਰਦੇ ਨੇ ਅਤੇ ਇਹ ਜ਼ਮੀਨ 'ਤੇ ਜ਼ਿਆਦਾ ਸਖ਼ਤ ਹੁੰਦੀ ਹੈ। ਕੁਝ ਲੋਕਾਂ ਦੇ ਦਿਲ ਕੰਕਰੀਟ ਦੀ ਮਾਨਦ ਅਤੇ ਪੱਥਰ ਦੀ ਮਾਨਦ ਬੜੇ ਹੀ ਸਖ਼ਤ ਹੋ ਜਾਂਦੇ ਨੇ। ਜੇ ਬੀਜ ਪਗਡੰਡੀ ਜਾਂ ਸਖ਼ਤ ਜ਼ਮੀਨ 'ਤੇ ਡਿੱਗੇ ਤਾਂ ਫਿਰ ਕੀ ਹੁੰਦਾ? ਕੀ ਉਹ ਉੱਗੇਗਾ? ਉਹਦੀਆਂ ਕੌਂਪਲਾਂ ਨਿਕਲਣਗੀਆਂ ਅਤੇ ਉਹ ਫਲ ਲਿਆਏਗਾ? ਹਰਗਿਜ਼ ਨਹੀਂ, ਉਹਦੀ ਜੜ੍ਹ ਤੱਕ ਪੈਦਾ ਨਾ ਹੋਏਗੀ, ਯਾਨੀ ਨਾ ਜੜ੍ਹ ਫੜੇਗਾ ਅਤੇ ਨਾ ਸ਼ਗੂਫਾ ਨਿਕਲੇਗਾ ਅਤੇ ਨਾ ਹੀ ਫੁੱਲ ਜਾਂ ਫਲ ਪੈਦਾ ਹੋਵੇਗਾ। ਐਸੀ ਜਗ੍ਹਾ 'ਤੇ ਪੈਵਣ ਵਾਲਾ ਬੀਜ ਪੈਰ ਦੇ ਥੱਲੇ ਰੋਂਦਿਆ ਜਾਂਦਾ ਹੈ ਅਤੇ ਫਿਰ ਆਸਮਾਨ ਦੇ ਪਰਿੰਦੇ ਉਹਨੂੰ ਚੁਗ ਲੈਂਦੇ ਨੇ। ਬੜੇ ਸਾਰੇ ਲੋਕਾਂ ਦੇ ਦਿਲ ਇੰਜ ਹੀ ਨੇ। ਜਿਨ੍ਹਾਂ ਲੋਕਾਂ ਦੇ ਦਿਲ ਸਖ਼ਤ ਅਤੇ ਬੰਜਰ ਜ਼ਮੀਨ ਦੀ ਮਾਨਦ ਹੁੰਦੇ ਨੇ ਉਹ ਨਬੀਆਂ ਦੇ ਸਹੀਫਿਆਂ ਅਤੇ ਨਬੀਆਂ ਦੀ ਤਾਲੀਮ 'ਤੇ ਤਵੱਜੋ ਨਹੀਂ ਕਰਦੇ। ਇਹਦਾ ਨਤੀਜਾ ਇਹ ਨਿਕਲਦਾ ਕਿ ਯਿਸੂ ਨੂੰ ਦੁਨੀਆਂ ਦਾ ਨਜਾਤ ਅਤੇ ਖਸੂਸੀ ਤੌਰ 'ਤੇ ਆਪਣਾ ਸ਼ਖਸੀ ਨਜਾਤ ਦਹਿੰਦਾ ਕਬੂਲ ਨਹੀਂ ਕਰਦੇ। ਉਹ ਜਾਂ ਤਾਂ ਆਪਣੇ ਖਿਆਲਾਂ ਵਿੱਚ ਖੋਏ ਰਹਿੰਦੇ ਨੇ ਤਾਂ ਕਿ ਆਪਣੇ ਬਾਪ ਦਾਦਾ ਦੀਆਂ ਰਵਾਇਤਾਂ ਅਤੇ ਰਸਮਾਂ ਨੂੰ ਗਲੇ ਲਾਏ ਰੱਖਣ। ਆਪਣੀ ਮਨ ਮਸਤੀ ਵਿੱਚ ਅਕਸਰ ਡੁੱਬੇ ਰਹਿੰਦੇ ਨੇ ਅਤੇ ਇਸ ਵਜ੍ਹਾ ਤੋਂ ਖੁਦਾ ਦੇ ਕਲਾਮ ਵੱਲ ਮਾਇਲ ਨਹੀਂ ਹੁੰਦੇ। ਇਸ ਲਈ ਖੁਦਾ ਦਾ ਕਲਾਮ ਉਹਨਾਂ ਦੇ ਦਿਲਾਂ ਨੂੰ ਅਤੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਤਬਦੀਲ ਕਰਨ ਦਾ ਸਬਬ ਨਹੀਂ ਬਣਦਾ ਅਤੇ ਜ਼ਿੰਦਗੀਆਂ ਨਹੀਂ ਬਦਲਦੀਆਂ। ਨਾ ਨਜਾਤ ਦੀ ਰਾਹ 'ਤੇ ਟੁਰਨ ਦਾ ਮੌਕਾ ਮਿਲਦਾ, ਨਾ ਅਬਦੀ ਜ਼ਿੰਦਗੀ ਮਿਲਦੀ ਹੈ। ਇਹ ਬਿਲਕੁਲ ਇਸੇ ਤਰ੍ਹਾਂ ਜਿਵੇਂ ਚੰਗਾ ਬੀਜ ਰਾਹ ਦੇ ਕਿਨਾਰੇ ਸਖ਼ਤ ਜ਼ਮੀਨ 'ਤੇ ਡਿੱਗੇ ਫਲਦਾਰ ਨਾ ਬਣੇ ਬਲਕਿ ਬੇਕਾਰ ਹੋ ਜਾਏ। ਦੂਜੀ ਕਿਸਮ ਦੀ ਜ਼ਮੀਨ ਜਿਹਦਾ ਯਿਸੂ ਨੇ ਜ਼ਿਕਰ ਕੀਤਾ ਉਹ ਪਥਰੀਲੀ ਅਤੇ ਰੋੜੇਦਾਰ ਜ਼ਮੀਨ ਹੈ, ਜਿਸ ਵਿੱਚ ਮਿੱਟੀ ਬਿਲਕੁਲ ਹਲਕੀ ਜਿਹੀ ਤਹਿਵੰਗਰ ਹੁੰਦੀ ਹੈ। ਪਥਰੀਲੀ ਅਤੇ ਰੋੜੇਦਾਰ ਜ਼ਮੀਨ ਉਸ ਸ਼ਖਸ ਦੇ ਦਿਲ ਨੂੰ ਜ਼ਾਹਿਰ ਕਰਦੀ ਹੈ ਜੋ ਖੁਦਾ ਦਾ ਕਲਾਮ ਸੁਣਦਾ ਹੈ ਅਤੇ ਫਿਲ ਫੋਰ ਖੁਸ਼ੀ ਦੇ ਨਾਲ ਕਬੂਲ ਕਰ ਲੈਂਦਾ ਹੈ, ਮਗਰ ਉਹ ਕਲਾਮ ਜ਼ਿਆਦਾ ਦੇਰ ਤੱਕ ਦਿਲ ਵਿੱਚ ਮਹਿਫੂਜ਼ ਨਹੀਂ ਰਹਿੰਦਾ, ਕਿਉਂਕਿ ਉਸ ਕਲਾਮ ਨੇ ਐਸੇ ਦਿਲ ਵਿੱਚ ਚੰਗੀ ਤਰ੍ਹਾਂ ਜੜ ਨਹੀਂ ਫੜੀ। ਐਸਾ ਸ਼ਖਸ ਕਹਿੰਦਾ ਹੈ ਕਿ ਮੈਂ ਇਮਾਨਦਾਰ ਹਾਂ, ਲੇਕਿਨ ਜਦੋਂ ਸੱਚਾਈ ਦੇ ਕਲਾਮ ਦੇ ਸਬਬ ਤੋਂ ਆਜ਼ਮਾਇਸ਼ ਆਉਂਦੀ ਹੈ ਜਾਂ ਕੋਈ ਇਲਜ਼ਾਮ ਲਾਇਆ ਜਾਂਦਾ ਹੈ ਤਾਂ ਉਹ ਸੱਚਾਈ ਨੂੰ ਤਰਕ ਕਰ ਦਿੰਦਾ ਹੈ ਅਤੇ ਗੁੰਮਰਾਹ ਹੋ ਜਾਂਦਾ ਹੈ। ਬੜੇ ਸਾਰੇ ਲੋਕ ਐਸੇ ਹੀ ਨੇ, ਉਹਨਾਂ ਦੇ ਦਿਲਾਂ ਵਿੱਚ ਖੁਦਾ ਦੇ ਕਲਾਮ ਦੀ ਜੜ੍ਹ ਗਹਿਰੀ ਨਹੀਂ ਹੁੰਦੀ, ਕਿਉਂਕਿ ਉਹ ਖੁਦਾ ਦੀ ਤਾਰੀਫ ਦੀ ਬਜਾਏ ਇਨਸਾਨਾਂ ਦੀ ਚਾਪਲੂਸੀ ਜ਼ਿਆਦਾ ਪਸੰਦ ਕਰਦੇ ਨੇ। ਇਹਦਾ ਨਤੀਜਾ ਇਹ ਨਿਕਲਦਾ ਕਿ ਖੁਦਾ ਦਾ ਕਲਾਮ ਪਥਰੀਲੀ ਜ਼ਮੀਨ 'ਤੇ ਡਿੱਗਣ ਵਾਲੇ ਬੀਜ ਦੀ ਤਰ੍ਹਾਂ ਬੇਫਾਇਦਾ ਸਾਬਤ ਹੁੰਦਾ ਹੈ।
ਨਵਾਂ ਗੀਤ ਰਬ ਨਹੀਂ ਗਾਓ, ਆਓ ਇੱਕ ਨਵਾਂ ਗੀਤ ਰਬ ਨਹੀਂ।
ਮਾਲੋ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬਾਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341 3 43 110 यानी 0341 3 43 110। इस तो अलावा साड़ा ईमेल आईडी है listen.live77@gmail.com यानी listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।